ਓਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਹਿਲਾ ਸਵਾਲ ਸੀਗਾ ਕਿ ਆਤਮਾ ਅਤੇ ਆਤਮਾ ਚੇਤਨਾ ਦਾ ਕੀ ਲੱਛਣ ਹਨ ਅਤੇ ਕੀ ਸੁਭਾਅ ਹੈ।
ਆਤਮਾ ਜਿਹੜੀ ਹੈ ਪਰਮਾਤਮਾ ਦਾ ਮਤਲਬ ਦੂਸਰਾ ਰੂਪ ਆ, ਅਤੇ ਇਹਦਾ ਹੈਗਾ ਸੱਤ ਚਿੱਤ ਆਨੰਦ ਸਰੂਪ ਹੁੰਦੀ ਹੈ। ਸੱਤ ਹੁੰਦਾ ਜਿਹਦਾ ਤਿੰਨਾਂ ਕਾਲਾਂ 'ਚ ਨਾਸ ਨਾ ਹੋਵੇ, ਹੈਂ। ਅਤੇ ਇੱਕ ਜੜ ਚੀਜ਼ ਹੁੰਦੀ, ਇੱਕ ਚੇਤਨ ਹੁੰਦੀ ਹੈ। ਅਤੇ ਜੜ ਚੀਜ਼ ਬੇਜਾਨ ਆ, ਹੈਂ। ਚੇਤਨ ਜਿਹੜੀ ਸਾਰਿਆਂ ਨੂੰ ਚੇਤਨਤਾਈ ਸ਼ਕਤੀ ਦੇ ਕੇ ਕਿਰਿਆ ਕਰਨ ਦੀ ਤਾਕਤ ਦੇ ਰਹੀ ਹੈ, ਉਹ ਪਰਮਾਤਮਾ ਦੀ ਚੇਤਨ ਸ਼ਕਤੀ ਹੈ। ਅਤੇ ਜਿਵੇਂ ਸਾਡੇ ਸਰੀਰ ਹੈ, ਜੜ ਆ, ਜੇ ਸਾਡੇ ਆਤਮਾ ਦੀ ਸੱਤਾ ਨਾ ਹੋਵੇ ਤਾਂ ਇਹ ਕੋਈ ਹਰਕਤ ਨਹੀਂ ਕਰ ਸਕਦੇ। ਜਦੋਂ ਹੁਣ ਪੁਰਸ਼ ਮਰ ਜਾਂਦਾ, ਇਹਦੇ ਇੰਦਰੀਏ ਸਾਰੇ ਮੌਜੂਦ ਹੁੰਦੇ ਆ, ਪਰ ਆਤਮਾ ਦੀ ਸੱਤਾ ਮੈਨੂੰ ਕੁਛ ਵੀ ਨਹੀਂ ਕਰਦਾ। ਜਿਵੇਂ ਹੁਣ ਵਿਗਿਆਨਕ ਤੌਰ 'ਤੇ ਬਿਜਲੀ ਹੈ, ਜੇ ਬਿਜਲੀ ਨਾ ਹੋਵੇ, ਤਾਰਾਂ ਬਲਬ ਸਾਰਾ ਕੁਝ ਹੁੰਦੇ ਆ, ਵੀ ਕੋਈ ਪ੍ਰਾਪਤੀ ਨਹੀਂ। ਸਵੇਰ 'ਚ ਨੱਪੀਏ ਤਾਂ ਕੋਈ ਬਲਬ ਪ੍ਰਕਾਸ਼ ਥੋੜ੍ਹੀ ਰਹੇਗਾ। ਅਤੇ ਜੇ ਪਿੱਛੇ ਬਿਜਲੀ ਦਾ ਕਰੰਟ ਆ, ਫਿਰ ਹੀ ਆ, ਹਾਂਜੀ। ਇਸ ਤਰ੍ਹਾਂ ਬਿਜਲੀ ਦੀਆਂ ਜਿੰਨੀਆਂ ਵੀ ਚੀਜ਼ਾਂ ਆ, ਉਹ ਬਿਜਲੀ ਤੋਂ ਬਿਨਾਂ ਸਾਰੀਆਂ ਜੜ ਨਕਮੀਆਂ ਆ। ਉਹਨਾਂ ਵਿੱਚ ਜਿਹੜੀ ਸ਼ਕਤੀ, ਉਹ ਬਿਜਲੀ ਦੀ ਕੰਮ ਕਰਦੀ ਹੈ। ਇਸੇ ਤਰ੍ਹਾਂ ਜਿਹੜੀ ਪਰਮਾਤਮਾ ਦੀ ਸ਼ਕਤੀ, ਉਹਦਾ ਨਾਂ ਆਤਮਾ, ਉਹ ਦੂਆ ਸਰੂਪ ਉਹਦਾ ਨਾਂ ਆਤਮਾ ਹੈ। ਪਰਮਾਤਮਾ ਜਿਹੜਾ ਸੱਚ ਚੇਤਨ ਆਨੰਦ ਸਰੂਪ ਆ, ਆਤਮਾ ਜਿਹੜੀ ਉਹ ਵੀ ਸੱਚ ਚੇਤਨ ਆਨੰਦ ਸਰੂਪ ਆ। ਸੱਤ ਹੁੰਦਾ ਜਿਹਦਾ ਤਿੰਨਾਂ ਕਾਲਾਂ 'ਚ ਨਾਸ ਨਾ ਹੋਵੇ, ਸਦਾ ਹੀ ਰਹੇ। ਅਤੇ ਚੇਤਨ ਆ, ਹੈ ਜਿਹੜੀ ਸਾਰਿਆਂ ਦੇ ਅੰਦਰ ਸੱਤਾ ਸਫੁਰਤੀ ਦੇਣ ਵਾਲੀ ਸ਼ਕਤੀ ਹੈ, ਉਹ ਚੇਤਨ ਕਲਾ ਹੋ ਗਈ। ਆਨੰਦ ਆ, ਉਹ ਸੁੱਖ ਸਰੂਪ ਆ, ਸਦਾ ਹੀ ਆਨੰਦ ਸਰੂਪ ਆ, ਉਹਦੇ 'ਚ ਕਦੀ ਦੁੱਖ ਪੈਦਾ ਨਹੀਂ ਹੁੰਦਾ। ਹਾਂਜੀ, ਹੁਣ ਸਾਡੇ ਅੰਦਰ ਜਿਹੜੀ ਆਤਮਾ ਆ, ਉਹਦੇ 'ਚ ਨਾ ਦੁੱਖ ਆ, ਨਾ ਸੁੱਖ ਆ, ਨਾ ਹਰਖ ਆ, ਨਾ ਸ਼ੋਗ ਆ, ਨਾ ਭੁੱਖ, ਨਾ ਪਿਆਸ ਆ। ਜਿਹੜਾ ਜੰਮਣ ਮਰਨਾ, ਉਹ ਸਰੀਰ ਦਾ ਧਰਮ ਆ, ਹਰਖ ਸ਼ੋਗ ਮੰਨਦਾ ਆ, ਭੁੱਖ ਪਿਆਸ ਭਰਾਉਣਾ ਦਾ। ਇਹ ਜਿਹੜੇ ਖੱਟ ਦੋਸ਼ ਹੈ, 6 ਦੋਸ਼ ਆ, ਆਤਮਾ ਵਿੱਚ ਨਹੀਂ। ਹਾਂਜੀ, ਅਤੇ ਇਹ ਸਿਰਫ ਮਨ ਔਰ ਬੁੱਧੀ ਜਿਹੜੀ ਹੈ, ਉਹ ਹੀ ਮੰਨ ਰਹੀ ਹੈ ਇਹ। ਅਤੇ ਜਿਹੜਾ ਫਿਰ ਚੇਤਨ ਵਿੱਚ ਚਲੇ ਜਾਂਦਾ, ਜਿਵੇਂ ਭਾਈ ਮਨੀ ਸਿੰਘ ਸਾਹਿਬ, ਉਹ ਸਰੀਰ ਦੇ ਇੰਦਰੀਆਂ ਦੇ ਮਨ ਬੁੱਧੀ ਦੇ ਤਲ ਤੋਂ ਉੱਪਰ ਉੱਠ ਗਏ। ਹਾਂਜੀ, ਉਹਨਾਂ ਦੀ ਬਿਰਤੀ ਆਤਮਾਕਾਰ ਬਣ ਗਈ, ਅਨਾਤਮਾਕਾਰ ਝੂਠੀਆਂ ਚੀਜ਼ਾਂ ਟੁੱਟ ਗਏ, ਬ੍ਰਹਮਾਕਾਰ ਬਣ ਗਈ। ਉਹ ਫਿਰ ਪਰਮ ਆਨੰਦ ਸਰੂਪ ਹੋ ਗਏ, ਬੰਦ ਬੰਦ ਵੀ ਕੱਟਦੇ, ਫਿਰ ਵੀ ਆਨੰਦ 'ਚ ਹੈ। ਹੈਂ, ਭਾਈ ਤਾਰੂ ਸਿੰਘ ਸਾਹਿਬ ਜੀ ਦੀ ਖੋਪਰੀ ਲਈ ਹੈ, ਇਹ ਵੀ ਆਨੰਦ 'ਚ ਹੈ, ਕਿਉਂਕਿ ਉਹਨਾਂ ਨੂੰ ਅਵਸਥਾ ਮਿਲ ਗਈ, ਉਹਨਾਂ ਦਾ ਸਿੱਧਾ ਡਾਇਰੈਕਟ ਕਨੈਕਸ਼ਨ ਆਤਮਾ ਨਾਲ ਹੋ ਗਿਆ। ਅਸੀਂ ਹੁਣ ਆਤਮਾ ਤੋਂ ਸੱਤਾ ਲੈ ਕੇ ਸਰੀਰ ਦੁਆਰਾ ਕਿਰਿਆ ਕਰਦੇ ਹਾਂ, ਪਰ ਆਤਮਾ ਤੋਂ ਅਸੀਂ ਅਣਜਾਣ ਹਾਂ। ਹਾਂਜੀ, ਅਸੀਂ ਆਪਣੇ ਸਰੀਰ ਔਰ ਇੰਦਰੀਆਂ ਔਰ ਜਿਹੜੇ ਇਹਨਾਂ ਦੇ ਵਿਸ਼ੇ ਆ, ਇਹਨਾਂ ਦੇ ਵਿੱਚ ਸੀਮਿਤ ਹੋ ਕੇ ਬੈਠੇ ਹਾਂ, ਮਾਇਆ ਪਦਾਰਥਾਂ ਦੇ ਸੁੱਖਾਂ 'ਚ ਸੀਮਿਤ ਹੋ ਗਏ। ਜਿਹਦੀ ਸੱਤਾ ਨਾਲ ਅਸੀਂ ਸਾਰਾ ਕੁਛ ਕਰਦੇ ਹਾਂ, ਉਹਨੂੰ ਭੁੱਲੀ ਬੈਠੇ ਹਾਂ। ਇਸ ਕਰਕੇ ਜਿਹੜੀ ਆਤਮਾ ਆ, ਉਹ ਸੱਤ ਸਰੂਪ ਵੀ ਹੈ, ਚੇਤਨ ਸਰੂਪ ਵੀ ਆ, ਆਨੰਦ ਸਰੂਪ ਵੀ ਹੈ। ਅਤੇ ਉਹਨੂੰ ਜਾਣਨ ਵਾਸਤੇ ਫਿਰ ਕਿਸੇ ਮਹਾਂਪੁਰਖ ਦੀ ਸੰਗਤ ਦੀ ਲੋੜ ਪੈਂਦੀ ਹੈ। ਕਹਿੰਦੇ ਸਤਿਆਂ ਗਿਆਨ ਆਨੰਦ ਬ੍ਰਹਮ ਜਾਣੀ ਆਤ, ਉਹ ਸੱਤ ਸਰੂਪ ਆ, ਚੇਤਨ ਸਰੂਪ, ਆਨੰਦ ਸਰੂਪ ਆ, ਉਹ ਬ੍ਰਹਮ ਜਾਣਨੇ ਯੋਗ ਆ। ਬੰਦੇ ਨੇ ਹੋਰ ਜਾਣਕਾਰੀ ਲੈਣ ਲਈ ਤਾਂ ਬੜਾ ਕੁਛ ਕੀਤਾ ਅਤੇ ਕਰ ਰਿਹਾ, ਕੁਝ ਪ੍ਰਾਪਤੀਆਂ ਵੀ ਕੀਤੀਆਂ ਆ ਪ੍ਰਕਿਰਤੀ ਵਿੱਚ, ਪਰ ਆਪਣੀ ਆਤਮਾ ਤੋਂ ਅਣਜਾਣ ਆ। ਅਤੇ ਜਿਹਨੇ ਆਪਣੀ ਆਤਮਾ ਨੂੰ ਜਾਣ ਲਿਆ, ਉਹੀ ਤੱਤਵੇਤਾ, ਉਹੀ ਗਿਆਨਵਾਨ ਹੈ, ਉਹੀ ਬ੍ਰਹਮ ਗਿਆਨੀ ਆ।
ਅਤੇ ਗੁਰਬਾਣੀ 'ਚ ਬਚਨ ਆਉਂਦਾ ਵੀ ਪ੍ਰਪੰਚ, ਪ੍ਰਪੰਚ ਬਾਰੇ ਆਉਂਦਾ, ਪ੍ਰਪੰਚ ਕਿਹਨੂੰ ਕਹਿੰਦੇ?
ਪ੍ਰਪੰਚ ਸੰਸਾਰ ਨੂੰ ਕਹਿ ਦਿਓ, ਪ੍ਰਪੰਚ ਕਹਿ ਦਿਓ, ਇਹ ਸੰਸਾਰ ਦਾ ਖੇਲ ਹੈ ਜਿਹੜਾ।
ਠੀਕ ਹੈ।
ਹਾਂਜੀ, ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰੇ ਤੁਹਾਨੂੰ ਕੋਈ, ਇਹ ਇਹਨਾਂ ਸੰਸਾਰ ਆ, ਇਹ ਤਾਂ ਉਹਦੀ ਸੱਤਾ ਨਾਲ ਜਲੇ ਇਹਨੂੰ ਵਿਚਾਰਦੇ ਹੋ ਤਾਂ ਭਿੰਨ ਕੁਛ ਵੀ ਨਹੀਂ ਹੈ, ਕਿਉਂਕਿ ਸੰਸਾਰ ਨੂੰ ਪੈਦਾ ਕਰਨ ਵਾਲਾ, ਸਥਿਤ ਕਰਨ ਵਾਲਾ, ਨਾਸ ਕਰਨ ਵਾਲਾ ਉਹ ਆਪ ਆ। ਜੇ ਆਪਣੀ ਉਹ ਸੱਤਾ ਸ਼ਕਤੀ ਨਾ ਦੇਵੇ ਤਾਂ ਕੁਛ ਵੀ ਨਹੀਂ, ਉਹਦੀ ਸੱਤਾ ਨਾਲ ਹੀ ਆ ਸਾਰਾ ਕੁਛ।
ਸਾਰਿਆਂ ਦਾ, ਸਾਰਿਆਂ ਕੋਲ ਇੱਕ ਖਿੱਚ ਹੈ, ਖਿੱਚ ਹੈਗੀ ਹੈ ਕਿ ਬਈ ਸੁੱਖ, ਸੁੱਖ ਪ੍ਰਾਪਤੀ ਕਰਨੀ। ਇਹ ਸੁੱਖ ਦੀ ਖਿੱਚ ਕਿੱਥੋਂ ਆਉਂਦੀ ਹੈ? ਅਤੇ
ਸੁੱਖ ਜਿਹੜਾ ਉਹ ਆਤਮਾ ਕਰਕੇ ਹੈ, ਜੋ ਵਹਿ ਭੂਮਾ ਤਤ ਸੁਖ ਨਾ ਸੁੱਖ ਨਾਲ ਪੰਗਸਤੀ। ਜੋ ਤੁਹਾਡੀ ਆਤਮਾ ਮੈਂ ਸੁੱਖ ਹੈ ਉਹ ਦੁਨੀਆਂ ਦੀ ਕਿਸੇ ਵਸਤੂ 'ਚ ਨਹੀਂ। ਬਾਣੀ 'ਚ ਵੀ ਆਉਂਦਾ ਅਲਪ ਸੁੱਖ ਛਾੜ ਪਰਮ ਸੁੱਖ ਪਾਵਾ ਤਬ ਉਹ ਤੇਰੀ ਉਹ ਕੰਧ ਕਹਾਵਾ। ਅਸੀਂ ਛੋਟੇ ਛੋਟੇ ਸਿੱਖਾਂ ਸੁੱਖਾਂ 'ਚ ਪੈ ਗਏ ਹਾਂ, ਕੋਈ ਖਾਣ ਦਾ, ਕੋਈ ਪੀਣ ਦਾ, ਕੋਈ ਪਹਿਨਣ ਦਾ, ਕੋਈ ਇਹ ਜਿਹੜੇ ਵਿਕਾਰਾਂ ਦੇ ਹੈਗੇ ਇਹਨਾਂ ਨੂੰ ਸੁੱਖ ਮੰਨਿਆ। ਇਹ ਲੇਸ਼ ਮਾਤਰ ਅੱਛਾ ਲੇਸ਼ ਮਾਤਰ ਸਰਵਨ ਆਨੰਦੀ ਭਵੰਤੀ। ਇਹ ਮਾਇਆ ਪਦਾਰਥਾਂ ਦੇ ਜਿਹੜੇ ਸੁੱਖ ਹੈ ਲੇਸ਼ ਮਾਤਰ, ਜਿਵੇਂ ਆਪਾਂ ਥੁੱਕਦੇ ਹਾਂ ਥੋੜ੍ਹੀ ਜਿਹੀ ਬੁੱਲਾਂ ਦੇ ਨਾਲ, ਹਾਂਜੀ ਲਾਲ ਜਿਹੀ ਰਹਿ ਜਾਂਦੀ ਹੈ ਉਹਨੂੰ ਲੇਸ਼ ਕਹਿੰਦੇ। ਇਹ ਜਿਹੜੇ ਸੁੱਖ ਹੈ ਇੱਕ ਥੋੜ੍ਹੇ ਮਾਤਰ ਹੈ, ਅਤੇ ਜਿਹੜਾ ਪਰਮ ਸੁੱਖ ਹੈ ਉਹ ਆਤਮਾ 'ਚ ਹੈ। ਇਹ ਸੁੱਖ ਵੀ ਹੈ ਉਹਦੇ ਆਸਰੇ, ਜੇ ਉਹਦੀ ਸੱਤਾ ਨਾ ਹੋਵੇ ਤਾਂ ਇਹ ਵੀ ਨਹੀਂ ਲੈ ਸਕਦੇ ਹੈ, ਪਰ ਅਸੀਂ ਗਲਤ ਪਾਸੇ ਪੈ ਗਏ ਹਾਂ। ਇਸ ਕਰਕੇ ਜਿੰਨੇ ਵੀ ਸੁੱਖ ਆ ਉਹ ਆਤਮਾ ਦੀ ਸ਼ਕਤੀ ਤੋਂ ਬਿਨਾਂ ਸਾਰੇ ਅਧੂਰੇ ਆ। ਸੁੱਖ ਸਰੂਪ ਆਤਮਾ ਹੀ ਆ, ਉਹ ਨਿੱਤ ਮੁਕਤ ਆ ਔਰ ਸੁੱਖ ਸਰੂਪ ਆ। ਇਹ ਜਿਹੜੀਆਂ ਚੀਜ਼ਾਂ ਆ ਇਹ ਨਿੱਤ ਨਹੀਂ ਰਹਿਣ ਵਾਲੀਆਂ। ਹੁਣ ਸਰੀਰ ਕਰਕੇ ਖਾਣਾ ਪੀਣਾ ਪਹਿਨਣਾ ਜਾਂ ਹੋਰ ਸੁੱਖ ਆ, ਅਤੇ ਜਿਹੜਾ ਇਹ ਸਰੀਰ ਸਦਾ ਰਹਿਣ ਵਾਲਾ ਨਹੀਂ, ਅਤੇ ਇਹਦੇ ਜਿਹੜੇ ਸੁੱਖ ਆ ਉਹ ਵੀ ਸਦਾ ਰਹਿਣ ਵਾਲੇ ਨਹੀਂ। ਆਤਮਾ ਜਿਹੜੀ ਹੈ ਸਦਾ ਰਹਿਣ ਵਾਲੀ ਹੈ। ਜੇ ਸਾਡੀ ਬਿਰਤੀ ਆਤਮਾ ਕਰ ਹੋ ਜਾਏ ਸਾਡਾ ਸੁੱਖ ਸਦਾ ਹੀ ਆ, ਕਦੀ ਦੁੱਖ ਆਉਂਦਾ ਹੀ ਨਹੀਂ। ਉਹਦੇ ਨਾਲ ਟੁੱਟਣ ਕਰਕੇ ਦੁੱਖ ਆ, ਅਤੇ ਅਸੀਂ ਸੁੱਖਾਂ ਨੂੰ ਲੈਣ ਲਈ ਮਾਇਆ ਪਦਾਰਥਾਂ ਦਾ ਇੱਕ ਦੂਜੇ ਤੋਂ ਆਸਰਾ ਲੈ ਰਹੇ, ਆਤਮਾ ਆਸਰੇ ਨਹੀਂ ਹੋ ਰਿਹਾ। ਜਿਹੜਾ ਬ੍ਰਹਮ ਬੇਤਾ ਉਹ ਆਤਮਾ ਆਸਰੇ ਆ, ਉਹਨੂੰ ਸਦਾ ਹੀ ਸੁੱਖ ਆ। ਜਿਹੜੇ ਅਗਿਆਨੀ ਜੀਵ ਆ ਉਹ ਮਾਇਆ ਪਦਾਰਥਾਂ ਦਾ ਆਸਰਾ ਲੈਂਦੇ ਆ, ਇਹ ਦਰੱਖਤ ਦੇ ਪਰਛਾਵੇਂ ਵਾਂਗੂ ਢਲਦੇ ਰਹਿੰਦੇ ਆ, ਵੱਧਦੇ ਘੱਟਦੇ ਰਹਿੰਦੇ ਆ। ਜੇ ਮਾਇਆ ਚਾਰ ਆ ਗਈ, ਚਾਰ ਦਿਨ ਸੁਖੀ ਹੈ, ਘੱਟ ਗਈ ਅਤੇ ਹੋਰ ਸੁੱਖ ਆ ਗਿਆ, ਨਹੀਂ ਸਰੀਰ ਤੰਦਰੁਸਤ ਆ ਸੁੱਖ ਮੰਨ ਲਿਆ, ਬਿਮਾਰ ਆ ਗਿਆ ਅਤੇ ਰੋਣਾ ਪਿੱਟਣਾ ਹੋ ਗਿਆ, ਜੰਮ ਪਿਆ ਅਤੇ ਉੱਥੇ ਉੱਥੇ ਮੱਛੜ ਪਾ ਲਿਆ, ਬੱਚਾ ਜੰਮਿਆ ਮਰ ਗਿਆ, ਅਤੇ ਫਿਰ ਮਾਈਆਂ ਦਹੱਤੜ ਵਰਗ ਪਿੱਟਦੀਆਂ, ਬੰਦੇ ਪਿੱਟਦੇ ਆ, ਹੈਂ। ਅਤੇ ਸੁੱਖ ਉਦੋਂ ਆ ਜਿਹੜੇ ਉਹਦੇ ਨਾਲ ਜੁੜ ਜਾਣਗੇ, ਉਹ ਤੋਂ ਬਿਨਾਂ ਕੋਈ ਸੁੱਖ ਨਹੀਂ। ਸੁੱਖ ਸਰੂਪ ਆਤਮਾ ਹੀ ਆ, ਚੇਤਨ ਪਰਮਾਤਮਾ ਦੀ ਸ਼ਕਤੀ ਹੈ। ਜਿਹੜਾ ਨਾਮ ਬਾਣੀ ਕਰਦੇ ਹਾਂ ਉਹਦਾ ਮਤਲਬ ਇਹ ਹੈ ਕਿ ਸਾਡੀ ਬਿਰਤੀ ਇਹਨਾਂ ਪਦਾਰਥਾਂ ਤੋਂ ਟੁੱਟ ਕੇ ਆਤਮਾ ਪਰਮਾਤਮਾ ਨਾਲ ਜੁੜ ਜਾਏ, ਜੇਲੇ ਉਹਨਾਂ ਜੁੜ ਜਾਵਾਂਗੇ ਸੁੱਖ ਹੋ ਜਾਏਗਾ।
ਇਹ ਆਤਮਾ ਗਿਆਨ ਸਰੂਪ ਵੀ ਹੈ,
ਆਤਮਾ ਗਿਆਨ ਸਰੂਪ ਵੀ ਹੈ, ਚੇਤਨ ਸਰੂਪ ਵੀ ਹੈ, ਸੱਚ ਸਰੂਪ ਵੀ ਹੈ, ਆਨੰਦ ਸਰੂਪ ਵੀ ਹੈ, ਸਾਰਾ ਕੁਛ ਹੀ ਆ।
ਬਈ ਅਨੁਭਵ ਗਿਆਨ ਉਹ ਆਤਮਾ ਤੋਂ ਹੀ ਮਿਲਦਾ,
ਅਨੁਭਵ ਜਦੋਂ ਫਿਰ ਆਤਮਾ ਗਿਆਨ ਦਾ ਨਾ ਹੀ ਅਨੁਭਵ ਆ।
ਠੀਕ ਹੈ, ਹਾਂਜੀ। ਤੀਜਾ ਸਵਾਲ ਇਹ ਸੀਗਾ ਕਿ ਸੁਖਮਨੀ ਸਾਹਿਬ ਦੇ ਬਚਨ ਆਉਂਦੇ ਹਨ ਗੁਰਬਾਣੀ ਮਹਾਂਵਾਕ ਨਾਲ ਅਨੁਸਾਰ, ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਕਾਸ਼ ਜੈਸੇ ਧਰ ਉੱਪਰ ਆਕਾਸ਼, ਉਸ ਬਾਰੇ ਦੱਸੋ।
ਜਿਵੇਂ ਧਰਤੀ ਦੇ ਸੂਰਜ ਪ੍ਰਕਾਸ਼ ਕਰਕੇ ਸਾਰੇ ਬ੍ਰਹਿਮੰਡ ਨੂੰ ਪ੍ਰਕਾਸ਼ ਇੱਕੋ ਹੀ ਸੂਰਜ ਦੇ ਦਿੰਦਾ, ਇਸ ਤਰ੍ਹਾਂ ਜਿਹੜਾ ਬ੍ਰਹਮ ਗਿਆਨੀ ਆ ਜਦੋਂ ਉਸਨੇ ਆਪਣੇ ਅੰਦਰੋਂ ਚੇਤਨ ਸ਼ਕਤੀ ਨੂੰ ਪ੍ਰਗਟ ਕਰ ਲਿਆ ਅਤੇ ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ,
ਅਤੇ ਉਹ ਉਸਦਾ ਮਨ ਪ੍ਰਕਾਸ਼ ਜਿਵੇਂ ਆਕਾਸ਼ ਦਾ
ਧਰਮੇ ਨੇ ਧਰਤੀ ਧਰਤੀ ਦੇ ਉੱਤੇ ਜਿਵੇਂ ਆਕਾਸ਼ ਵਿੱਚ ਚੜਿਆ ਸੂਰਜ ਪ੍ਰਕਾਸ਼ ਕਰਦਾ, ਇੱਕ ਸੂਰਜ ਸਾਰੇ ਬ੍ਰਹਿਮੰਡ ਨੂੰ ਪ੍ਰਕਾਸ਼ ਕਰਦਾ ਨਾ, ਜਿਹੜੀ ਆਤਮਾ ਜੋਤੀ ਆ ਉਹ ਸਾਰੇ ਸੂਰਜਾਂ ਨੂੰ ਵੀ ਪ੍ਰਕਾਸ਼ ਦੇਣ ਵਾਲੀ ਹੈ। ਸੂਰਜ ਜਿਹੜੇ ਖੱਟ ਜੋਤੀਆਂ, ਸੂਰਜ ਆ, ਚੰਦ ਆ, ਤਾਰੇ ਆ, ਬਿਜਲੀ ਆ, ਅੱਗ ਆ, ਬੁੱਧੀ ਆ, ਇਹ ਪਰਤੇ ਪ੍ਰਕਾਸ਼ ਆ, ਦੂਸਰੇ ਦੇ ਆਸਰੇ ਆ। ਜਿਹੜਾ ਪਰਮਾਤਮਾ ਆ ਉਹ ਆਪਣੇ ਪ੍ਰਕਾਸ਼ ਸਹਿ ਭੰਗ ਉਹਨੂੰ ਕਿਹਾ, ਉਹ ਸੁੱਤੇ ਸਿੱਧ ਪ੍ਰਕਾਸ਼ ਰੂਪ ਆ, ਉਹਦੇ ਪ੍ਰਕਾਸ਼ ਕਰਕੇ ਦੱਸਿਆ, ਹਾਂਜੀ ਉਸ ਪਰਮਾਤਮਾ ਦੇ ਪ੍ਰਕਾਸ਼ ਕਰਕੇ ਹੀ ਸਾਰਿਆਂ ਨੂੰ ਪ੍ਰਕਾਸ਼ ਹੋ ਰਿਹਾ। ਬਾਣੀ 'ਚ ਵੀ ਆਉਂਦਾ ਤਿਸ ਕਹਿ ਜਾਣਨ ਸਮੇਂ ਚਾਨਣ ਹੋਇਆ, ਠੀਕ ਆ ਕਿ ਨਹੀਂ। ਇਸ ਕਰਕੇ ਉਹਦੇ ਪ੍ਰਕਾਸ਼ ਨਾਲ ਸਾਰੇ ਪ੍ਰਕਾਸ਼ ਹੋ ਰਿਹਾ, ਉਹ ਸਾਰਿਆਂ ਨੂੰ ਪ੍ਰਕਾਸ਼ ਦੇ ਰਿਹਾ। ਜਿਹੜੀਆਂ 6 ਜੋਤੀਆਂ ਇਹ ਵੀ ਉਹ ਤੋਂ ਪ੍ਰਕਾਸ਼ ਲੈ ਕੇ ਪ੍ਰਕਾਸ਼ ਦਿੰਦੀਆਂ, ਸੁਤੰਤਰ ਨੇ, ਉਹ ਸੁਤੰਤਰ ਖੁਦ ਹੀ ਪ੍ਰਕਾਸ਼ ਰੂਪ ਹੈ, ਉਹਦੇ ਅੰਧਕਾਰ ਹਨੇਰਾ ਅਗਿਆਨਤਾ ਦਾ ਹੈ ਹੀ ਨਹੀਂ। ਜਿਹੜਾ ਬ੍ਰਹਮ ਗਿਆਨੀ ਆ ਆਤਮਾ ਸਦਾ ਹੀ ਪ੍ਰਕਾਸ਼ ਰੂਪ ਰਹਿੰਦੀ ਆ, ਉਹਦੇ ਦੁਆਲੇ ਅਵਾਰਣ ਆਏ ਹੋਏ ਪਰਦੇ ਆਏ ਹੋਏ ਆ, ਜਿਹੜੇ ਉਹ ਭਜਨ ਬਾਣੀ ਕਰਕੇ ਪਰਦੇ ਟੁੱਟ ਜਾਂਦੇ, ਆਤਮਾ ਜਿਉਂ ਕਿ ਤਿਉਂ ਪ੍ਰਕਾਸ਼ ਰੂਪ ਆ। ਜਿਵੇਂ ਸੂਰਜ ਮੂਹਰੇ ਬੱਦਲ ਆ ਗਿਆ, ਸੂਰਜ ਤਾਂ ਪ੍ਰਕਾਸ਼ ਦਿੰਦਾ, ਉਹ ਬੱਦਲ ਮੂਹਰੇ ਆਉਣ ਨਾਲ ਦੀਦਾ ਨਹੀਂ ਜਾਂ ਧਰਤੀ ਦੇ ਹੇਰ ਫੇਰਨਾ ਨਹੀਂ, ਸੂਰਜ ਤਾਂ ਕਦੀ ਛੁੱਪਦਾ ਨਹੀਂ ਸਦਾ ਹੀ। ਇਸ ਤਰ੍ਹਾਂ ਜਿਹੜਾ ਪਰਮੇਸ਼ੁਰ ਆ ਉਹ ਵਿਆਪਕ ਆ, ਉਹ ਪ੍ਰਕਾਸ਼ ਰੂਪ ਆ, ਸਾਡੀ ਬੁੱਧੀ ਦੇ ਉੱਤੇ ਪੜਦੇ ਆਏ ਹੋਏ ਆ। ਕੋਈ ਅੰਨਮੈ, ਕੋਈ ਮਨੋਮੈ, ਕੋਈ ਪੁਰਾਣਮੈ, ਕੋਈ ਵਿਗਿਆਨਮੈ, ਕੋਈ ਆਨੰਦਮੈ, ਕੋਸ਼ਾਂ ਦੇ ਸਤੋ ਰਜੋ ਤੁਮੋ, ਇਹ ਮਾਇਕੀ ਪਰਦਾ ਆਏ ਹੋਏ ਆ। ਜਿਹੜੇ ਮਾੜੇ ਪਾਸੇ ਪੈ ਜਾਂਦਾ, ਚੋਰੀਆਂ ਜਾਰੀਆਂ ਬਦਮਾਸ਼ੀਆਂ ਵਿਵਚਾਰ, ਹਾਂਜੀ ਅੰਦਰ ਮਨ ਬੁੱਧੀ ਮਲੀਨ ਹੋ ਜਾਂਦੀ ਹੈ, ਆਤਮਾ ਹੁੰਦੀਆਂ ਸਾਨੂੰ ਨਜ਼ਰ ਨਹੀਂ ਆਉਂਦੀ। ਅਤੇ ਜਿਹੜਾ ਸੇਵਾ ਸਿਮਰਨ ਸਤਸੰਗ ਤੀਰਥ ਇਸ਼ਨਾਨ ਜਪ ਦਾ ਭਜਨ ਪਾਠ ਜੋ ਸਤਸੰਗ ਕਥਾ ਕੀਰਤਨ ਕਰਦੇ ਹਾਂ, ਇਹਦਾ ਪ੍ਰਯੋਜਨ ਇਹ ਸਾਡਾ ਹਿਰਦਾ ਸ਼ੁੱਧ ਹੋ ਜਾਏ। ਜਿਹੜਾ ਹਿਰਦਾ ਸ਼ੁੱਧ ਹੋਜੂ, ਆਤਮਾ ਤਾਂ ਅੱਗੇ ਸ਼ੁੱਧ ਸੀ, ਪਵਿੱਤਰ ਸੀ, ਉਹ ਸਾਡੀ ਆਪਣੀ ਮਲੀਨਤਾ ਕਰਕੇ ਉਹ ਜਿਹੜੇ ਪੜਦੇ ਆ ਦੀਦੀ ਨਹੀਂ। ਜਿਹੜੇ ਹਿਰਦਾ ਸ਼ੁੱਧ ਹੋਊਗਾ ਜਿਉਂ ਕਿਉਂ ਤਿਸ ਨੂੰ ਲੱਭਣੀ ਹੈ। ਬ੍ਰਹਮ ਗਿਆਨੀ ਜਿਹੜਾ ਉਹਨੇ ਅਵਸਥਾ ਪ੍ਰਾਪਤ ਕਰ ਲਈ ਹੈ, ਅਤੇ ਜਿਹਨੂੰ ਪ੍ਰਾਪਤ ਹੋ ਗਈ ਹੈ, ਹਾਂਜੀ ਉਹ ਸਦਾ ਵਾਸਤੇ ਪ੍ਰਕਾਸ਼ 'ਚ ਰਹਿੰਦਾ, ਗਿਆਨ ਦਾ ਪ੍ਰਕਾਸ਼ ਉਹਨੂੰ ਮਿਲ ਜਾਂਦਾ, ਆਤਮਾ ਦਾ, ਆਤਮਾ ਗਿਆਨ ਸਰੂਪ ਹੈ।
ਗਿਆਨ ਮੋਨ ਦਾ ਵੀ ਬਚਣ ਆਉਂਦਾ, ਸੁਖਮਣੀ ਅਸ਼ਵਦੀ ਆਪਣੀ 21ਵੀਂ ਅਸ਼ਵਦੀ ਦੇ ਸਰਗੁਣ ਨਿਰਗੁਣ ਨਿਰੰਕਾਰ ਸੰਸਮਾਧੀ ਗਿਆਨ ਬ੍ਰਹਮ ਗਿਆਨੀ ਮੋਨ ਦੀ ਅਵਸਥਾ ਵੀ ਆਉਂਦੀ ਹੈ ਕੋਈ।
ਬ੍ਰਹਮ ਗਿਆਨੀ ਜਿਹੜਾ ਹੁੰਦਾ ਜਦੋਂ ਅਵਸਥਾ ਹੋਵੇ ਫਜ਼ੂਲ ਨਹੀਂ ਨਾ ਬੋਲਦਾ, ਜਦੋਂ ਬੋਲੂਗਾ ਕਿਸੇ ਦੇ ਭਲੇ ਲਈ ਜਾਂ ਕੋਈ ਬੇਨਤੀ ਕਰੋ ਫਿਰ ਉਹ ਬਚਨ ਕਰਦਾ।
ਮੋਨ ਦਾ ਮਤਲਬ ਇਹ ਆ ਕਿ ਫੁਰਨੇ ਅਫੁਰ ਹੋ ਜਾਂਦਾ,
ਉਹ ਗਿਆਨ ਮੋਨ ਹੁੰਦਾ ਨਾ, ਜੜ ਮੋਨ ਆ, ਗੁੰਗ ਮੋਨ ਆ, ਕਾਸ਼ਟ ਮੋਨ ਆ, ਜੜ ਮੋਨ ਹੈ ਜਿਵੇਂ ਪੱਥਰ ਆ, ਕਾਸ਼ਟ ਮੋਨ ਹੈ ਜਿਵੇਂ ਦਰਖਤ ਹੈਗੇ ਆ, ਹਾਂਜੀ ਅਤੇ ਗੁੰਗ ਮੋਨ ਜਿਵੇਂ ਕਈ ਗੁੰਗੇ ਆ, ਗਿਆਨ ਮੋਨ ਆ ਵੀ ਲੋੜ ਦਾ ਮੁਤਾਬਕ ਬਚਨ ਕਰਨਾ, ਬੇਮਤਲਬ ਬਚਨ ਨਹੀਂ ਕਰਨਾ, ਉਹ ਗਿਆਨ ਮੋਨ ਆ। ਉਹ ਮਹਾਂਪੁਰਖ ਇਸ ਅਵਸਥਾ 'ਚ ਰਹਿੰਦੇ ਆ,
ਕਿਉਂਕਿ ਉਹਨਾਂ ਦੀ ਜੋ
ਉਹਨਾਂ ਨੂੰ ਆਪਣ ਤੋਂ ਕੋਈ ਫੁਰਨਾ ਹੁੰਦਾ ਨਹੀਂ।
ਹਾਂਜੀ
ਜੇ ਕੋਈ ਵਿਜਾਸੂ ਪੁੱਛਦਾ ਉਹਦੇ ਸ਼ੰਕੇ ਦੀ ਨਿਵਿਰਤੀ ਲਈ ਫਿਰ ਕੋਈ ਉੱਤਰ ਦਿੰਦੇ ਆ।
ਫਿਰ ਜੋ ਉੱਤਰ ਆਉਂਦਾ ਉਹ ਚੇਤਨ ਆਤਮਾ ਤੋਂ ਆਉਂਦਾ ਸਿੱਧਾ ਹੀ ਕਿ ਬਈ
ਆਤਮਾ ਦੀ ਸ਼ਕਤੀ ਨਾਲ ਪੈਦਾ ਹੁੰਦਾ ਨਾ।
ਹਾਂਜੀ ਠੀਕ,
ਉਹਦੀ ਸੱਤਾ ਵੀ ਇਹਨਾਂ ਤੋਂ ਕੁਛ ਵੀ ਨਹੀਂ ਹੈ, ਅਸੀਂ ਵੀ ਜੋ ਕੁਛ ਕਰਦੇ ਉਹਦੀ ਸੱਤਾ ਨਾਲ ਕਰਦੇ ਹਾਂ। ਜਿਹੜਾ ਅਗਿਆਨੀ ਬੰਦਾ ਉਹਦੀ ਸ਼ਕਤੀ ਲੈ ਕੇ ਕੰਮ ਗਲਤ ਕਰਦਾ, ਜਿਹੜਾ ਸਿਆਣਾ ਬੰਦਾ ਉਹ ਸ਼ਕਤੀ ਲੈ ਕੇ ਉਹਦਾ ਦੁਰਉਪਯੋਗ ਨਹੀਂ ਸਦਉਪਯੋਗ ਕਰਦਾ। ਜਿਵੇਂ ਬਿਜਲੀ ਜਗਾਈ ਆ, ਇੱਥੇ ਬਹਿ ਕੇ ਜੂਆ ਖੇਲੀ ਸ਼ਰਾਬ ਪੀ ਜਾਂਦਾ, ਬਿਜਲੀ ਥੋੜ੍ਹੀ ਕਹਿਣਾ। ਇਹਦੀ ਲਾਈਟ ਆਪਾਂ ਗੁਰੂ ਗ੍ਰੰਥ ਬਾਣੀ ਪੜ੍ਹਦੇ ਹਾਂ, ਕਥਾ ਕੀਰਤਨ ਕਰਦੇ ਹਾਂ, ਹੋਰ ਪੁੰਨਵੇਂ ਕਰਮ ਕਰਦੇ ਹਾਂ, ਫਲ ਵੱਖਰੇ ਆ। ਜੇ ਇਹੋ ਜਿਹਾ ਕਰੂਗਾ ਇਸ ਤਰ੍ਹਾਂ ਆਤਮਾ ਦੀ ਸ਼ਕਤੀ ਮਿਲ ਰਹੀ ਹੈ। ਜੇ ਉਹਦਾ ਦੁਰਉਪਯੋਗ ਕਰਾਂਗੇ, ਪਾਪ ਕਰਮ ਕਰਾਂਗੇ, ਉਹਨਾਂ ਦਾ ਫਲ ਦੁੱਖ ਅਤੇ ਨਰਕ ਆ। ਜੇ ਪੁੰਨਵੇਂ ਕਰਾਂਗੇ ਸੁੱਖ ਹੋਊਗਾ ਅਤੇ ਸਾਨੂੰ ਕੋਈ ਪ੍ਰਾਪਤੀ ਹੋਏਗੀ। ਠੀਕ ਆ ਕਿ ਨਹੀਂ?
ਅਤੇ ਜਾਪ ਸਾਹਿਬ ਦਾ ਬਚਨ ਆਉਂਦਾ, ਅਚਲ ਮੂਰਤ ਅਨੁਭਵ ਪ੍ਰਕਾਸ਼ ਮੈਂ ਤੋਚ ਕਹੀ ਜੈ।
ਉਹਦਾ ਜਿਹੜਾ ਮੂਰਤ ਮੈਨੇ ਸਰੂਪ ਉਹ ਅਚਲ ਆ,
ਅਚਲ,
ਬਾਕੀ ਚੀਜ਼ਾਂ ਸਭ ਚਲਾਏਮਾਨ ਹੋ ਜਾਂਦੀਆਂ।
ਠੀਕ,
ਅਸੀਂ ਅੱਜ ਹੈ ਕੱਲ੍ਹ ਨਹੀਂ, ਉਹ ਸਦਾ ਹੀ ਰਹਿਣ ਵਾਲਾ।
ਉਹ ਅਚਲ ਮੂਰਤ ਹਮੇਸ਼ਾ ਸਾਰਿਆਂ ਦੇ ਵਿੱਚ
ਮੂਰਤ ਮੈਨੇ ਉਹਦਾ ਜਿਹੜਾ ਸਰੂਪ ਹੈ ਸਦਾ ਹੀ ਰਹਿਣ ਵਾਲਾ, ਸਥਿਰ ਰਹਿਣ ਵਾਲਾ, ਤਾਂ ਚੱਲ ਗਿਆ
ਫੁਰਨੇ ਤੋਂ
ਜਿਹੜਾ ਚਲਾਏਮਾਨ ਨਾ ਹੋਵੇ। ਅਤੇ ਬਾਕੀ ਅਮਿਤੋਜ ਹੈ, ਅਮਿਤ ਹੁੰਦਾ, ਅਮਿਤ ਹੁੰਦਾ ਆ, ਕਿਸੇ ਮਿਣਤੀ ਗਿਣਤੀ 'ਚ ਆ ਜਾਣਾ ਹੈ, ਉਹ ਕਿਸੇ ਮਿਣਤੀ ਗਿਣਤੀ 'ਚ ਆਉਣ ਵਾਲਾ ਨਹੀਂ, ਕਿਸੇ ਤੋਲ ਵਿੱਚ ਤੋਲਿਆ ਜਾਣ ਵਾਲਾ ਨਹੀਂ। ਉਹਦੀ ਅਮਿਤ ਮੈਨੇ ਬਹੁਤ ਮਹਾਨ ਸ਼ਕਤੀ, ਖੋਜ ਮੈਨੇ ਬਲ, ਅਮਿਤ ਮੈਨੇ ਉਹਦਾ ਬਹੁਤ ਵੱਡਾ ਬਲ ਆ, ਉਹ ਮਿਣਿਆ ਗਿਣਿਆ ਨਹੀਂ ਜਾ ਸਕਦਾ। ਹਾਂਜੀ, ਅਤੇ ਅਨੁਭਵ ਪ੍ਰਕਾਸ਼ ਹੈ, ਅਨੁਭਵ ਦੁਆਰਾ ਦੇਖਿਆ, ਜਿਵੇਂ ਹੁਣ ਹਵਾ ਦੀਦੀ ਤਾਂ ਹੈ ਨਹੀਂ, ਹੈਂ ਚਮੜੀ ਨਾਲ ਹੁੰਦਾ ਤੱਤੀ ਠੰਡੀ ਆ, ਭੁੱਖ ਪਿਆਸ ਨਜ਼ਰ ਨਹੀਂ ਆਉਂਦੀ, ਅਨੁਭਵ ਫੀਲਿੰਗ ਹੁੰਦੀ ਹੈ ਕਿ ਮੈਨੂੰ ਪਿਆਸ ਆ, ਮੈਨੂੰ ਭੁੱਖ ਆ। ਇਸ ਤਰ੍ਹਾਂ ਜਿਹੜਾ ਪਰਮੇਸ਼ਰ ਆ, ਉਹ ਮਤਲਬ ਜਿਹੜੇ ਸਿਮਰਨ ਕਰਦੇ ਹਾਂ, ਉਹਦੀ ਸੱਤਾ ਜਿਹੜੀ ਉਹ ਸਾਨੂੰ ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਦੁਆਰਾ ਨਜ਼ਰ ਆਉਂਦਾ
ਅਨੁਭਵ।
ਹਾਂ, ਅਨੁਭਵ ਨਾ ਗਿਆਨ ਦਾ ਹੀ ਆ। ਉਹਨਾਂ ਨੂੰ ਇੱਕ ਤਾਂ ਗਿਆਨ ਹੈਗਾ ਨਾ, ਛੋਟੀ ਛੋਟੀਆਂ ਸਮਾਨ ਗਿਆਨ ਹੈ, ਵਸਤੂਆਂ ਦਾ ਹੈਗਾ ਆਹ ਚੀਜ਼ ਆਹ ਆ, ਸਮਾਨ ਗਿਆਨ ਇਹ ਹੈ ਵੀ ਰੱਬ ਹੈਗਾ, ਹੈਂ ਰੱਬ ਦੇਖਿਆ ਨਹੀਂ। ਜਿਹੜਾ ਵਿਸ਼ੇਸ਼ ਗਿਆਨ ਆ, ਹੈਂ ਅਪਰੋਕਸ਼ ਗਿਆਨ ਹੈ, ਉਹ ਸਾਖਿਆਤ ਪ੍ਰਗਟ ਕਰ ਲਿਆ,
ਪ੍ਰਚੰਡ ਗਿਆਨ ਮਿਲ ਜਾਂਦਾ,
ਉਹ ਸਾਖਿਆਤ ਪ੍ਰਗਟ ਹੋ ਜਾਂਦਾ।
ਠੀਕ,
ਹੁਣ ਇੰਨਾ ਤਾਂ ਸਾਰੀ ਦੁਨੀਆ ਕਹੀ ਨਹੀਂ ਰੱਬ ਹੈਗਾ, ਰੱਬ ਦੀਦਾ ਨਹੀਂ ਨਾ। ਜਿਹੜਾ ਗਿਆਨੀ ਆ ਉਸਨੇ ਰੱਬ ਨੂੰ ਦੇਖ ਲਿਆ, ਪ੍ਰਤੱਖ ਕਰ ਲਿਆ।
ਅਤੇ ਸੁਖਮਨੀ ਸਾਹਿਬ ਤੇ ਬਚਾਉਂਦਾ ਇੱਕ ਕਿ ਬ੍ਰਹਮ ਗਿਆਨੀ ਹਮੇਸ਼ਾ ਜਿਵੇਂ ਜਾਗਦਾ ਰਹਿੰਦਾ ਹੈ, ਇਸ ਬਾਰੇ ਦੱਸਿਓ ਕਿ ਵੀ ਕਿਸ ਤਰ੍ਹਾਂ ਜਾਗ, ਕੋਈ ਅਸੀਂ ਦੇਖਦੇ ਹਾਂ ਵੀ ਬ੍ਰਹਮ ਗਿਆਨੀ ਸੌਂਦਾ ਵੀ ਆ,
ਸੌਂਦਾ ਤੇ ਸਰੀਰ ਆ,
ਹਾਂਜੀ
ਆਤਮਾ ਥੋੜ੍ਹੀ ਸੌਂਦੀ ਆ।
ਠੀਕ ਹੈ ਜੀ,
ਜਿਸ ਨੇ ਆਪਣੀ ਆਤਮਾ ਨੂੰ ਪ੍ਰਗਟ ਕਰ ਲਿਆ ਉਹ ਗਿਆਨ ਜਾਗਰਤ ਵਿੱਚ ਰਹਿੰਦਾ।
ਠੀਕ ਹੈ ਜੀ,
ਕਿਉਂਕਿ ਉਹਦੀ ਜਿਹੜੀ ਸੁਰਤੀ ਵਿਰਤੀ ਹੈ ਹਰ ਵੇਲੇ ਚੇਤਨ ਨਾਲ ਜੁੜੀ ਰਹਿੰਦੀ ਹੈ।
ਠੀਕ ਹੈ,
ਆਮ ਬੰਦਾ ਸੁਪਨੇ 'ਚ ਮਾੜੇ ਪਾਸੇ ਘੁੰਮਦਾ, ਉਹਨੂੰ ਸੁਪਨਾ ਮਾੜਾ ਆਉਂਦਾ ਹੀ ਨਹੀਂ,
ਸਫਲ ਆਉਂਦਾ ਨਹੀਂ ਬ੍ਰਹਮ ਦੇ ਵਾਪਸ,
ਉਹਨੂੰ ਸੁਪਨਾ ਕਾਹਦਾ ਹੋਣਾ,
ਉਹ ਫਿਰ ਨੀਂਦ ਵੀ ਪੂਰੀ ਹੋ ਜਾਂਦੀ ਹੈ ਅਤੇ ਜਾਗ
ਨੀਂਦ ਤਾਂ ਸਰੀਰ ਲੈਂਦਾ,
ਨੀਂਦ ਸਰੀਰ
ਨੀਂਦ ਵੀ ਜਾੜਿਆ ਸਰੀਰ ਵੀ ਜਾੜਿਆ, ਆਤਮਾ ਚੇਤਨ ਆ ਥਕੇਵਾਂ ਤਾਂ ਸਰੀਰ ਨੂੰ ਹੁੰਦਾ ਆਤਮਾ ਨੂੰ ਥੋੜ੍ਹੀ ਹੁੰਦਾ, ਆਤਮਾ ਤੋਂ ਕੋਈ ਥਕੇਵਾਂ ਨਹੀਂ, ਨਾ ਅੱਕਦੀ ਹੈ ਨਾ ਥੱਕਦੀ ਹੈ ਨਾ ਸੌਂਦੀ ਹੈ ਨਾ ਜਾਗਦੀ ਹੈ, ਅਜਰ ਅਮਰ ਆ ਅਟਲ ਆ ਉਹ ਨਿਤ ਮੁਕਤ ਆ ਪ੍ਰਕਾਸ਼ ਚੇਤਨ ਸਰੂਪ ਆ ਉਹ
ਹਮੇਸ਼ਾ ਚੇਤਨ ਸਰੂਪ,
ਉਹ ਸਦਾ ਹੀ ਬੰਦਾਬਾਦ ਤੋਂ ਰਹਿਤ ਆ, ਉਹਦੇ 'ਤੇ ਕਿਸੇ ਚੀਜ਼ ਦਾ ਮਨ ਪਾਉਣ ਹਰ ਕਿਛੋ ਡਰ ਪੈ ਕੋਈ ਉਹਦੇ 'ਤੇ ਅਸਰ ਨਹੀਂ ਨਾ ਚੀਜ਼ਾਂ ਦਾ।
ਅਤੇ ਸੁਖਮਨੀ ਸਾਹਿਬ ਦਾ ਬਚਨ ਆਉਂਦਾ ਹੈ ਕਿ ਕਰਨ ਜੋ ਜੋ ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਮੈ ਰਿਹਾ ਸਮਾਈ। ਇਸ ਬਾਰੇ
ਉਹ ਜਿਹੜਾ ਪਰਮੇਸ਼ੁਰ ਹੈ ਆਪਣੇ ਜਿਵੇਂ ਸੰਗਤ ਪੈਦਾ ਕਰਦਾ, ਜਿਹੜੇ ਮਹਾਂਪੁਰਖ ਗੁਰੂ ਪਿਆਰੇ ਬੰਦਗੀ ਕਰਦੇ ਆ, ਜਿਹੜੇ ਉਹਨਾਂ ਮਹਾਂਪੁਰਖਾਂ ਦੀ ਉਪਮਾ ਹੁੰਦੀ ਆ, ਉਹ ਦੇਖ ਕੇ ਖੁਸ਼ ਹੁੰਦਾ ਵੀ ਭਜਨ ਕਰਕੇ ਇਹ ਮੈਨੂੰ ਮਿਲ ਗਿਆ, ਮੇਰੇ 'ਚ ਭੇਦ ਹੋ ਗਿਆ। ਜਿਵੇਂ ਹੁਣ ਕਿਸੇ ਦਾ ਬੱਚਾ ਡਾਕਟਰ ਬਣ ਜਾਏ, ਇੰਜੀਨੀਅਰ ਫਿਲਾਸਫਰ ਬਣ ਜਾਏ, ਸਾਧ ਸੰਗੀਤਕਾਰ ਬਣ ਜਾਏ, ਮਾਂ ਪੇ ਦੇਖ ਕੇ ਖੁਸ਼ ਹੁੰਦੇ ਨਹੀਂ ਵੀ ਇਹਨੂੰ ਡਿਗਰੀ ਮਿਲ ਗਈ। ਇਸ ਤਰ੍ਹਾਂ ਜਿਹੜਾ ਪਰਮੇਸ਼ੁਰ ਆ ਹੈਂ ਕਰ ਕਰ ਦੇਖਿਆ, ਹੈਂ ਕਰ ਕਰਕੇ ਦੇਖਦਾ ਵੀ ਪਹਿਲਾਂ ਸੰਗਤ ਨੂੰ ਉਪਦੇਸ਼ ਦਿੱਤਾ ਕਿਸੇ ਰੂਪ 'ਚ, ਸੰਗਤ ਜਿਹੜੀ ਉਹਨਾਂ ਦੇ ਬਚਨਾਂ ਦੇ ਅਧਿਕਾਰੀ ਹੋ ਕੇ ਚੱਲਦੀ ਹੈ, ਜਿਹੜੇ ਸੰਗਤ 'ਚੋਂ ਕਿਸੇ ਨੂੰ ਉੱਚੀ ਪਦਵੀ ਮਿਲਦੀ ਹੈ, ਉਹ ਫਿਰ ਉਹਨਾਂ ਦੀ ਸੋਭਾ ਸੰਸਾਰ ਵੀ ਕਰਦਾ ਅਤੇ ਮਹਾਰਾਜ ਨਿਰੰਕਾਰ ਵੀ ਖੁਸ਼ ਹੁੰਦੇ ਆ, ਮੇਰੇ ਭਗਤ ਜਿਹੜੇ ਸੀ ਬੰਦੀ ਕਰਕੇ ਮੇਰੇ 'ਚ ਭੇਦ ਹੋ ਗਿਆ, ਉਹ ਪ੍ਰਸੰਨ ਹੁੰਦਾ ਫਿਰ ਦੇਖ ਦੇਖ ਕੇ।
ਠੀਕ ਹੈ ਜੀ, ਅਤੇ ਆਖਰੀ ਸਵਾਲ ਇਹ ਸੀਗਾ ਕਿ ਤੁਹਾਡੀ ਇੱਕ ਟੇਪ 'ਤੇ ਮੈਂ ਸੁਣਿਆ ਸੀਗਾ ਕਿ ਸਭ ਤੋਂ ਵਧੀਆ ਭੇਦ ਉਪਾਸ਼ਨਾ ਵਾਲੀ ਜੋ ਜੁਗਤੀ ਹੈ ਉਹ ਉਹ ਆਪਦੇ ਆਪ ਨੂੰ ਅਨੁਭਵ ਕਰਨਾ ਕਿ ਅਸੀਂ ਗਿਆਨ ਦਾ ਸਮੁੰਦਰਮਈ ਹਾਂ ਅਤੇ ਹਰੇਕ ਸੁਰਤ ਜੋ ਜਾਂ ਹਰੇਕ ਫੁਰਨਾ ਜੋ ਉੱਠਦਾ ਹੈ ਉਹ ਗਿਆਨ ਦੇ ਸਾਗਰ ਤੋਂ ਹੀ ਉੱਠਦਾ ਹੈ ਅਤੇ ਉੱਥੇ ਵਾਪਸ ਆ ਜਾਂਦਾ ਹੈ, ਅਤੇ ਹਮੇਸ਼ਾ ਅਭੇਦ ਸਰੂਪ 'ਚ ਰਹਿਣਾ। ਉਸ ਵੇਲੇ
ਭੇਦ ਹੋਏ ਪੁਰਨੇ ਖਤਮ ਹੋ ਗਏ, ਭੇਦ ਅਵਸਥਾ ਉਦੋਂ ਹੀ ਪ੍ਰਾਪਤ ਨਹੀਂ ਜਿਹੜੇ ਪੁਰਨੇ ਮੁੱਕ ਗਏ,
ਹਾਂਜੀ
ਇਹ ਤਾਂ ਅਪੁਰ ਅਵਸਥਾ ਆ ਜਾਂਦੀ ਹੈ।
ਠੀਕ ਹੈ ਜੀ,
ਪੁਰਨਾ ਕੋਈ ਰਹਿੰਦਾ ਹੀ ਨਹੀਂ,
ਹਾਂਜੀ
ਪੁਰਨਾ ਜਿਹੜਾ ਹੈ ਅਗਿਆਨਤਾ ਕਰਕੇ ਜਿਹੜੇ ਗਿਆਨ ਅਵਸਥਾ ਫਿਰ ਪੁਰਨਾ ਕਹਿੰਦਾ ਰਹਿਣਾ।
ਜੇ ਕੋਈ ਜਗਿਆਸੂ ਲਈ ਕੋਈ ਜੁਗਤੀ ਭੇਦ
ਜਗਿਆਸੂ ਉਹਦੇ ਵਾਸਤੇ ਹੁੰਦਾ ਨਾ ਪ੍ਰਤੀਕ ਉਪਾਸ਼ਨਾ ਹੁੰਦੀ ਹੈ, ਕਿਸੇ ਇੱਕ ਵਿੱਚ ਕਲਪਨਾ ਕਰਕੇ ਜਿਵੇਂ ਕੋਈ ਮੂਰਤੀ 'ਚ ਕਰ ਲੈਂਦਾ, ਕੋਈ ਕਿਸੇ ਹੋਰ 'ਚ ਕਰ ਲੈਂਦਾ, ਸਰੀਰ ਵਿੱਚ ਕਰ ਲੈਂਦਾ, ਹੈਂ ਮਨ ਨੂੰ ਟਿਕਾਉਣ ਲਈ ਕੋਈ ਟਾਰਗੇਟ ਬਣਾਉਂਦੇ ਆ, ਅਤੇ ਇਹ ਹੁੰਦੀ ਹੈ ਪ੍ਰਤੀਕ ਉਪਾਸ਼ਨਾ, ਕਿਉਂਕਿ ਪਹਿਲੇ ਕਾਲ ਵਿੱਚ ਮਨ ਟਿਕਾਉਣ ਲਈ ਕੋਈ ਨਾ ਕੋਈ ਨਿਸ਼ਾਨਾ ਬਣਾਉਣਾ ਪੈਂਦਾ, ਜਿਹੜੇ ਇਸ ਮਜ਼ਲ ਤੋਂ ਟੱਪ ਜਾਂਦਾ ਫਿਰ ਵਿਰਾਟ ਵੀ ਚਲੇ ਜਾਂਦਾ, ਪ੍ਰਤੀਕ 'ਚੋਂ ਨਿਕਲ ਕੇ ਪਰੇਸ਼ਾਨੀ 'ਚੋਂ ਥੋੜ੍ਹੇ 'ਚੋਂ ਨਿਕਲ ਕੇ ਵਿਰਾਟ ਵੱਡੇ ਚਲ ਜਾਂਦਾ, ਉਦੋਂ ਫਿਰ ਜਰੇ ਜਰੇ 'ਚ ਉਹਦੀ ਆਤਮਾ ਦੇਖਦਾ, ਜਿਹੜੇ ਇਹ ਅਵਸਥਾ ਹੁੰਦੀ ਫਿਰ ਭੇਦ ਉਪਾਸ਼ਨਾ ਹੁੰਦੀ ਹੈ, ਫਿਰ ਉਹਨੂੰ ਜਿੱਧਰ ਦੇਖਦਾ ਆ ਇਹ ਨੇਤਰੋ ਮੇਰੇ ਹਰ ਤੋਂ ਮੈਂ ਜੋਤ ਤਰੀ ਹਰ ਵੀ ਨਵਰ ਨਾ ਦੇਖੋ ਕੋਈ ਹਰ ਵੀ ਨਵਰ ਨਜ਼ਰੀ ਹਰ ਨਿਹਾਲਿਆ, ਇਹ ਬੇ ਸੰਸਾਰ ਤੋਂ ਦੇਖਦੇ ਇਹ ਹਰ ਘਰ ਰੂਪ ਹਰ ਰੂਪ ਨਜ਼ਰੀਆ,
ਹਰ ਇੱਕ ਜਗ੍ਹਾ ਚੇਤਨ ਸਰੂਪ
ਸਾਰਿਆਂ 'ਚੋਂ ਆਤਮਾ ਕਰਕੇ ਦੇਖਦਾ, ਜੇ ਸਰੀਰਾਂ ਕਰਕੇ ਕਿਸੇ ਦੇ ਔਗਣ ਹੈ ਉਹਦੀ ਬਿਰਤੀ ਇੰਨੀ ਉੱਚੀ ਹੋ ਗਈ ਕਿਸੇ ਦੇ ਔਗਣ ਦੇਖਦਾ ਹੀ
ਨਹੀਂ,
ਕਿਉਂਕਿ ਜਦੋਂ ਗਿਆਨ ਅਵਸਥਾ ਹੋ ਗਈ ਉਹ ਕਹਿੰਦਾ ਨਾ ਬੁਰਾ ਭਲਾ ਕੋ ਕਿਸੇ ਨੂੰ ਕਹੀਏ ਸਗਲੇ ਵੀ ਤੁਹਾਡੇ, ਇਹ ਸਾਰੀ ਸ੍ਰਿਸ਼ਟੀ ਤੇਰੀ ਬਣਾਈ ਆ, ਜਿਵੇਂ ਹੁਣ ਕਹਿੰਦੇ ਭਾਂਡਾ ਬਣਾਇਆ ਉਹਦੀ ਨਿੰਦਿਆ ਕਰਦੇ ਬਣਾਉਣ ਵਾਲੇ ਦੀ ਆ, ਜਿੰਨਾ ਸੰਸਾਰ ਆ ਉਸੇ ਨੇ ਬਣਾਇਆ, ਜੇ ਇਹਦੀ ਆਪਾਂ ਆਲੋਚਨਾ ਕਰੇ ਤਾਂ ਪਰਮਾਤਮਾ ਦੀ ਆਲੋਚਨਾ ਵਾ ਨਹੀਂ, ਸ੍ਰਿਸ਼ਟੀ ਦਾ ਹਰਤਾ ਕਰਦਾ ਤਾਂ ਉਹੀ ਆ, ਇਸ ਕਰਕੇ ਉਹਨਾਂ ਦੀ ਬਿਰਤੀ ਇੰਨੀ ਉੱਚੀ ਹੋ ਜਾਂਦੀ ਆ, ਇਹ ਨਹੀਂ ਵੀ ਉਹਨਾਂ ਨੂੰ ਗਿਆਨ ਨਹੀਂ ਵੀ ਇਹ ਮਾੜਾ ਆ ਜਾਂ ਚੰਗਾ, ਸਭ ਗਿਆਨ ਆ, ਪਰ ਉਹ ਕਿਸੇ ਦੇ ਔਗਣ ਦੇਖ ਕੇ ਆਪਣੇ ਮਨ 'ਚ ਔਗਣ ਨਫ਼ਰਤ ਪੈਦਾ ਨਹੀਂ ਕਰਦੇ, ਜੇ ਉਹਨਾਂ ਦੇ ਮਨ 'ਚ ਦਇਆ ਆ ਜਾਏ ਉਹਨਾਂ ਨੂੰ ਸ਼ੁੱਧ ਸਿੱਖਿਆ ਦੇ ਕੇ ਉਹਨਾਂ ਨੂੰ ਪਵਿੱਤਰ ਜ਼ਰੂਰ ਕਰ ਦਿੰਦੇ ਆ, ਨਹੀਂ ਜੇ ਉਹਨਾਂ ਦੇ ਮਨ 'ਚ ਰਹਿਮ ਆ ਜਾਏ ਉਹ ਤਾਂ ਦਇਆ ਕਰ ਦਿੰਦੇ ਆ,
ਅਤੇ ਫੁਰਨੇ ਵਾਲੀ ਅਵਸਥਾ ਹੁੰਦੀ ਹੈ ਉਸ ਉਸ ਗਿਆਨ
ਫੁਰਨਾ ਖਤਮ ਹੋ ਜਾਂਦਾ, ਫੁਰ ਅਵਸਥਾ ਹੋ ਜਾਂਦੀ ਹੈ, ਕੋਈ ਫੁਰਨਾ ਰਹਿੰਦਾ ਹੀ ਨਹੀਂ, ਫੁਰਨੇ ਦਾ ਅਗਿਆਨਤਾ ਕਰਕੇ ਆ, ਜਦੋਂ ਬ੍ਰਹਮ ਗਿਆਨ ਹੋਗਾ ਫਿਰ ਫੁਰਨਾ ਕਹਦਾ, ਉਹਨਾਂ ਦਾ ਜਿਹੜਾ ਸੰਕਲਪ ਆ ਸਤ ਸੰਕਲਪ ਆ ਇਹ ਕਰਦੇ ਵੀ ਆ ਭਲੇ ਵਾਸਤੇ ਆ, ਆਪਣਾ ਤਾਂ ਉਹਨਾਂ ਦਾ ਕੋਈ ਹੈ ਨਹੀਂ, ਕਿਉਂਕਿ ਜਿਹੜਾ ਉਹਨੇ ਕਾਰਜ ਕਰਨਾ ਸੀ ਉਹਨਾਂ ਦਾ ਤਾਂ ਸਿੱਧ ਹੋ ਗਿਆ, ਜਿਵੇਂ ਹੁਣ ਪੀ ਐੱਚ ਡੀ ਕਰ ਲਈ ਪੜ੍ਹਾਈ ਪੂਰੀ ਹੋ ਗਈ, ਜੇ ਉਹ ਸਕੂਲ 'ਚ ਜਾਂਦਾ ਅਤੇ ਉਹ ਕਲਾਸਾਂ ਅਟੈਂਡ ਕਰਦਾ ਤਾਂ ਵਿਦਿਆਰਥੀਆਂ ਵਾਸਤੇ ਹੀ ਆ, ਇਸ ਤਰ੍ਹਾਂ ਜਿਹੜਾ ਗਿਆਨਵਾਨ ਜਿਹਨੂੰ ਮਜ਼ਲ ਮਿਲ ਗਈ ਉਹਦਾ ਆਪਣਾ ਪ੍ਰਯੋਜਨ ਕੋਈ ਰਿਹਾ ਨਹੀਂ, ਜੇ ਪਰਮਾਤਮਾ ਉਹਨਾਂ ਦੀ ਡਿਊਟੀ ਲਾ ਦਿੰਦਾ ਸੇਵਾ ਵਾਸਤੇ, ਫਿਰ ਉਹਦਾ ਹੁਕਮ ਜਾਣ ਕੇ ਕਰਦੇ ਆ ਉਹ ਜਗਿਆਸੂਆਂ ਦੇ ਭਲੇ ਵਾਸਤੇ। ਇਹੋ ਜਿਹਾ ਜਗਿਆਸੂ ਨੂੰ ਉਹੋ ਜਿਹਾ ਉਪਦੇਸ਼ ਦਿੰਦੇ ਆ, ਜਿਵੇਂ ਹੁਣ ਡਾਕਟਰ ਕੋਲ ਦਵਾਈਆਂ ਪਈਆਂ ਹੁੰਦੀਆਂ, ਉਹ ਮਰੀਜ਼ ਦੇਖ ਕੇ ਜੇ ਇਹੋ ਜਿਹੀ ਲੋੜ ਉਹੋ ਜਿਹੀ ਦਵਾਈ ਦਿੰਦਾ, ਉਹੋ ਜਿਹਾ ਪਾਤਕ ਪਾਸ ਦੱਸਦਾ। ਇਸ ਤਰ੍ਹਾਂ ਜਿਹੜੇ ਮਹਾਂਪੁਰਖ ਆ ਜਗਿਆਸੂ ਨੂੰ ਦੇਖਦੇ ਆ ਕਿ ਕਿਹੜੀ ਚੀਜ਼ ਦਾ ਅਧਿਕਾਰੀ ਆ, ਹਰੇਕ ਨੂੰ ਥੋੜ੍ਹੇ ਇਕਦਮ ਬ੍ਰਹਮ ਗਿਆਨ ਦਾ ਉਪਦੇਸ਼ ਦੇ ਜਾਣਾ, ਕਿਸੇ ਨੂੰ ਕਰਮ ਪਿਆ, ਕਿਸੇ ਨੂੰ ਉਪਾਸ਼ਨਾ, ਕਿਸੇ ਨੂੰ ਗਿਆਨ ਚ, ਹੈਂ ਕਿਸੇ ਨੂੰ ਅਗਲਾ ਜਿਹੋ ਜਿਹੀ ਅਵਸਥਾ ਉਹਦੇ ਮੁਤਾਬਕ ਦੱਸਦੇ ਆ। ਸਾਰਿਆਂ ਲਈ ਇੱਕ ਉਪਦੇਸ਼ ਨਹੀਂ ਹੁੰਦਾ, ਉਹ ਜਿਹੋ ਜਿਹੀ ਬਿਰਤੀ ਉਹਦੇ ਹਿਸਾਬ ਨਾਲ ਹੁੰਦਾ। ਮਹਾਰਾ ਹਰ ਪਾਲ ਵਾਲੇ ਸੀ, ਉਹ ਸੇਵਾਦਾਰ ਸੀ, ਕਹਿੰਦਾ ਜੀ ਮੈਨੂੰ ਵੀ ਉਪਦੇਸ਼ ਨਾਮ ਦਿਓ। ਉਹ ਕਹਿੰਦੇ ਭਾਈ ਰੋਟੀ ਖਾ ਲਏ? ਹਾਂਜੀ। ਪਾਣੀ ਪੀ ਲਿਆ? ਹਾਂਜੀ। ਕਹਿੰਦੇ ਜਾ ਹਲ ਬੋਣਾ ਸਵੇਰੇ ਸੌ ਜਾ ਕੇ, ਕਿਉਂਕਿ ਹਾਲੇ ਜਿਹੜਾ ਗੁਰੂ ਘਰ ਦਾ ਹਲ ਬੋਣਾ ਇਹ ਸੇਵਾ ਆ, ਲੰਗਰ ਲਈ ਰਸਤ ਪਾਣੀ ਪੈਦਾ ਕਰਨਾ। ਹਾਲੇ ਉਹ ਉਸ ਅਵਸਥਾ 'ਤੇ ਨਹੀਂ, ਉਹਨੂੰ ਕਿਹਾ ਹਾਲੇ ਇਹ ਕਰੂਗਾ, ਇਹਦਾ ਹਿਰਦਾ ਸ਼ੁੱਧ ਹੋਊਗਾ, ਫਿਰ ਦੱਸਾਂਗੇ। ਹੋਰ ਮਹਾਂਪੁਰਸ਼ ਨੂੰ ਦਵਾਈ ਥੋੜ੍ਹੀ ਆ ਕਿ ਉਹਨੂੰ ਦੱਸਤਾ, ਉਹਨੂੰ ਨਾ ਦੱਸਿਆ, ਉਹ ਅਵਸਥਾ ਭੇਜ ਦੇਣਾ, ਉਪਦੇਸ਼ ਦੇਣਾ ਕਿ ਨਹੀਂ। ਜਿਵੇਂ ਮਾਂ ਪਿਓ ਮੇਲੇ ਬੱਚੇ ਜਾਂਦੇ ਆ, ਉਹਨਾਂ ਨੂੰ ਉੱਨੇ ਕੁ ਪੈਸੇ ਦਿੰਦੇ ਜਿੰਨਾ ਕੁ ਆਪਣਾ ਢਿੱਡ ਭਰੇ ਹੋਣ, ਜਾ ਦੇਣਗੇ ਉੱਥੇ ਨਸ਼ੇ ਕੋਈ ਮਾੜੇ ਕੰਮ ਕਰਨਗੇ। ਇਸ ਤਰ੍ਹਾਂ ਮਹਾਂਪੁਰਖ ਵੀ ਆਪਣੀ ਸ਼ਕਤੀ ਉੱਨੀ ਕੁ ਦਿੰਦੇ ਜਿੰਨੇ ਨਾ ਉਹਨਾਂ ਦਾ ਭਲਾ ਵੀ ਹੋਵੇ। ਜਿਹੜਾ ਬ੍ਰਹਮ ਗਿਆਨ ਆ, ਜਵਾਨੀ ਸਾਂਭਣੀ ਔਖੀ ਆ, ਆ ਸ਼ਰਾਬ ਦੀ ਪਿਆਲੀ ਪੀ ਕੇ ਕੱਪੜਿਓਂ ਬਾਹਰ ਹੋ ਜਾਂਦੇ, ਚਾਰ ਕੋਡਾਂ ਕਿਹਨੂੰ ਪਦ ਵੀ ਮਿਲ ਜਾਏ, ਉੱਠੇ ਕਮਲ ਆਪਾਂ ਦੇ ਕੰਮ। ਇਹ ਅਜਰ ਵਸਤੂ ਜਰਨੀ ਆ, ਜਿਹੜੀ ਆਤਮਾ ਸ਼ਕਤੀ ਹੈ ਤਾਂ ਫਿਰ ਜਰਨੀ ਬਹੁਤ ਔਖੀ ਆ। ਹੈਂ ਫਿਲਾਮੈਂਟ ਕਮਜ਼ੋਰ ਹੋਵੇ, ਬਲਬ ਵੀ ਬਿਜਲੀ ਆ ਜਾਵੇ ਤਾਂ ਪਟਾਕਾ ਪੈ ਜਾਂਦਾ ਕਿ ਨਹੀਂ। ਇਸ ਤਰ੍ਹਾਂ ਜਿਹੜੀ ਆਤਮਕ ਸ਼ਕਤੀ ਹੈ, ਇਹਨੂੰ ਬਣਾਉਣ ਲਈ ਪਹਿਲਾਂ ਟਾਈਮ ਬਣਾਉਣਾ ਪੈਂਦਾ, ਆਪਣਾ ਅੰਦਰ ਬਣਾਉਣਾ
ਪੂਰਾ
ਜਪ ਤਪ ਕਰਕੇ, ਨਹੀਂ ਤਾਂ ਜਰਨਾ ਬਹੁਤ ਔਖਾ ਜਰ ਵਸਤੂ ਨੂੰ। ਹਾਂਜੀ। ਹੁਣ ਪੰਜੇ ਬੇਕਾਰ ਜਰੇ ਨਹੀਂ ਜਾਂਦੇ, ਕ੍ਰੋਧ ਆ ਜਾਏ ਕਈ ਕੱਪੜਿਓਂ ਬਾਹਰ ਹੋ ਜਾਂਦੇ, ਲੋਭ ਆ ਜਾਏ, ਮੋਹ ਆ ਜਾਏ, ਹੰਕਾਰ ਆ ਜਾਏ, ਹੋਰ ਦੋਸ਼ ਆ ਜਾਏ, ਇਹ ਜਰਨੇ ਬਹੁਤ ਔਖੇ ਆ। ਇਹ ਵੀ ਅਜਰ ਵਸਤੂ ਆ। ਹਾਂਜੀ। ਇਹ ਸ਼ਕਤੀ ਨੂੰ ਪਾ ਕੇ ਜਰਨਾ ਫੇਰ ਰਹਿਣਾ। ਸਾਨੂੰ ਗੁਰੂ ਅਮਰਦਾਸ ਸਾਹਿਬ ਦਾਤੂ ਨੇ ਦੇਖ ਲਓ ਬੱਕਰੀ ਲੱਤ ਮਾਰੀ ਸੀ, ਮਹਾਰਾਜ ਕਹਿੰਦੇ ਵੀ ਮੇਰਾ ਸਰੀਰ ਬੜਾ ਮਸ਼ਕਤ ਨਾਲ ਕਰੜਾ ਹੋਵੇ, ਤੁਹਾਡੇ ਸੱਟ ਲੱਗ ਗਈ, ਹੁਣ ਮੈਨੂੰ ਮਾਫ਼ ਕਰ ਦਿਓ। ਇੰਨੀ ਸ਼ਕਤੀ ਹੋ ਕੇ ਵੀ ਕ੍ਰੋਧ ਨਹੀਂ ਪੈਦਾ ਹੋਇਆ, ਇਹ ਆ ਅਜਰ ਵਸਤੂ ਨੂੰ ਜਰਨਾ ਕਿ ਨਹੀਂ, ਉਹਨਾਂ 'ਚ ਸ਼ਕਤੀ ਆ ਜਾਂਦੀ ਹੈ। ਉਹ ਭੇਦ ਚਿੰਤਨ ਕਰਦੇ ਆ, ਦਵੈਤ ਦਾ ਚਿੰਤਨ ਨਹੀਂ ਨਾ ਕਰਦੇ। ਜਦੋਂ ਆਤਮਾ ਚਿੰਤਨ ਕਰਦੇ ਆ, ਦਵੈਸ਼ ਖਤਮ ਹੋ ਜਾਂਦੀ ਹੈ, ਅਤੇ ਜਦੋਂ ਇਹ ਅਵਸਥਾ ਆ ਜਾਂਦੀ, ਉਹਦੇ ਵਿੱਚ ਭੇਦ ਹੋ ਜਾਂਦੇ ਆ।
ਉਹ ਸਾਰੇ ਯਾਦ ਇਹੀ ਦੇਖਦੇ ਵੀ ਉਹੀ ਚੇਤਨ ਆ,
ਉਹਨੂੰ ਦੂਜਾ ਦੀਦਾ ਹੀ ਨਹੀਂ, ਆਪਣੇ ਅੰਦਰ ਵੀ ਦੁਨੀਆਂ 'ਚ ਵੀ ਉਸੇ ਨੂੰ ਦੇਖਦੇ ਆ। ਉਹ ਉਹਨਾਂ ਅੰਦਰ ਦਵੈਸ਼ ਨਹੀਂ ਨਾ ਰਹਿੰਦੀ, ਅਦਵੈਤ ਆ ਜਾਂਦਾ, ਏਕਤਾ ਆ ਜਾਂਦੀ ਹੈ।
ਬਸ ਇਸ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।